एक ओंकार सतनाम करता पुरुख निर्भो निर्वैर अकाल मूरत अजूनी सैभं गुर प्रसाद। मनुख की बरतर परिपूर्ण परमात्मा ने इस ढंग दी कीती है। इस दी दुनिया कुछ बाहर पई है, कुछ अंदर है। जैसे शरीर दी अंदर दी पवन दा बाहर दी पवन नाल संबंध जुड़िया हुआ, शरीर दे अंदर पए हुए पानी दा बाहर दे पानी नाल संबंध है। शरीर दी मिट्टी दा बाहर दी मिट्टी नाल जुड़िया हुआ संबंध है। असी कुछ बाहर हाँ, कुछ अंदर हाँ। एक श्वास असी बाहर कढ़दे हाँ, एक अंदर लै लैंदे हाँ। जे सिर्फ अंदर लईए ते कहीए बाहर नहीं कढ़ना, तां वी असी नहीं रह सकांगे। और जे बाहर ही श्वास कढ़ दईए ते फिर अंदर ना लै जाइए, तां वी जीवना औखा होवेगा। इत्थों ही अध्यात्मवादियां ने यह तत् कढ़िया कि असी कुछ बाहर हाँ, कुछ अंदर हाँ। साड़ी दुनिया कुछ बाहर है, कुछ अंदर है। कुछ बाहर दी दौलत है, कुछ अंदर दी दौलत है। कुछ बाहर दा कुटुंब परिवार है, कुछ अंदर दा कुटुंब परिवार है। बाहर दा जो कुटुंब परिवार है साडा, उसकी तो सूझ बूझ सानू पूर्ण रूप विच है, पर अंदर दा साडा की परिवार है, इसकी जानकारी गुरु नानक देव जी महाराज करांदे ने। दूसरी उदासी का भ्रमण करके जब आप तीसरी उदासी की पूर्ण रूप से तैयारी करन लगे, तो आप दी माता जगत माता तृप्ता जी ने आपनू प्रेरिया कि हुण तुसी कुटुंब वाले हो, परिवार वाले हो, थोड़े बच्चे हैगे, थोड़ी पत्नी भी हैगी, और परिवार विच रहना भी थोड़ा धर्म है, मुख्य धर्म है। तो उस वक्त गुरु नानक देव जी महाराज ने अपनी माता प्रति जो बचन उचारण किए ने, गुरु ग्रंथ साहब जी महाराज के बकायदा दर्ज ने, आपने फरमान किया, माता मैं जिधर भी जाना अपना परिवार नाल लेके जाना, और मैं कदी परिवार तो बिछड़िया ही नहीं। परिवार मेरे नाल होंगे जिस पासे भी मैं जावा। तृप्ता जी हैरान हो गई कि परिवार नाल जांदा, असी सारे इत्थे ही आंदे, कोई नाल गया नहीं, मरदाने ते बाले तो बिना परिवार दा कोई फर्द नाल नहीं। पर नानक जी कह रहे ने परिवार मेरे नाल है, और मैं जिधर जाना परिवार मेरे नाल जांदा है। ये ते सुदाइयां वाली गल होई। अक्सर संसार दी दृष्टि विच भगत लोग महापुरुष पागल ही कहलाए गए, उन्होंने पागल ही आख्या गया। कारण उन्होंने विचार उन्होंने बोल समाज का हिस्सा नहीं बनते सन, व्यवहार का हिस्सा नहीं बनते सन। रोजमर्रा की जिंदगी विच उन्होंने विचारों उन्होंने व्यवहार में उन्होंने वचनों ढालना बड़ी औखी गल हो गई। जिस तरह पागल के बोल संसार नाल तालमेल नहीं खाते, समाज का हिस्सा नहीं बनते, भगतों के बोल भी समाज का हिस्सा नहीं बनते। इस वास्ते जिथे पागल समाज नालों टुट जाता है, करीबन करीबन भगत भी समाज नालों टुट जाते हैं। अज तक का इतिहास यही कहता है। और गुरु नानक की बाणी ने तो साफ फैसला कुन गल कह दिती है कि भगतां ते संसारियां जोड़ कदे ना आया। भगत ते संसारी का जोड़ कदी जुड़िया ही नहीं, मेल कदी होया ही नहीं। जद गुरु नानक देव जी महाराज ने यह आख्या कि परिवार मेरे नाल जांदा है, और मैं जिधर जाना परिवार अंग संग है, तो तृप्ता जी हस पईआं, आखण लगे नानक जी तुसी वाकई सुदाइयां दी तरह गल करन लगे। जगत ते सुदाई कहिंदा ही सी बई तू सुदाई है, अज मैनू भी कहना पएगा ये बोल सुदाइयां वाले ने, पागलां वाले ने, परिवार ते सारा इत्थे ही हुंदा है। तो साहिब श्री गुरु नानक देव जी महाराज कहन लगे, मां यह तो सोचण सोचण की गल है ना, यह तो मनुख दे मनण मनण की गल है। मैं जो कह रहा बिल्कुल सही कह रहा, मैं जिधर जाना मेरा परिवार मेरे नाल जांदा है। तो गुरु नानक देव जी महाराज की माता जी ने पूछ लिया, यह दस जिहड़ा परिवार नाल जांदा है उहदे च मां है पिता है? साहब कहन लगे हां, ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਉਹਦੇ 'ਚ ਮਾਂ ਵੀ ਹੈ। ਤੂੰ ਹੁਣ ਤਾਂ ਹੈਰਾਨ ਹੋਈਆਂ ਅਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤਾਂ ਕਦੀ ਨਾਲ ਨਹੀਂ ਗਈ, ਮੈਂ ਤਾਂ ਇੱਥੇ ਤਲਵੰਡੀ ਦੇ 'ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤਾਂ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਂਦਾ ਅਤੇ ਇਹੀ ਆਖਣਾ ਚਾਹੁੰਦਾ ਹੋਵੇਂ ਅਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲੱਗੇ, ਹਾਂ ਕਹਿਣਾ ਤਾਂ ਕੁਛ ਮੈਂ ਐਸਾ ਚਾਹੁੰਦਾ ਮਾਂ, ਅਜੇ ਵੀ ਤੂੰ ਨਹੀਂ ਸਮਝੀ। ਕਹਿੰਦੇ ਨੇ ਭਗਤਾਂ ਤੋਂ ਬ੍ਰਹਮ ਗਿਆਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ। ਇੱਕ ਤਾਂ ਮਾਂ ਬਾਪ, ਦੂਸਰੇ ਸ਼ਰੀਕ, ਤੀਸਰੇ ਜਿਗਰੀ ਦੋਸਤ, ਔਰ ਚੌਥੇ ਦੁਸ਼ਮਣ। ਇਹ ਕੋਈ ਲਾਭ ਨਹੀਂ ਉਠਾਉਂਦੇ ਅਤੇ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਉਣਾ ਚਾਹੁੰਦੇ। ਤਾਂ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ ਔਰ ਗੁਰੂ ਨਾਨਕ ਇਸ ਦੁਨੀਆਂ ਤੋਂ ਬਹੁਤ ਉੱਚੇ ਅਗਾਂਹ ਦੀ ਗੱਲ ਕਰ ਰਹੇ ਨੇ। ਮਾਂ, ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਆਉਂਦਾ। ਕਿਆ ਉਸ ਪਰਿਵਾਰ ਵਿੱਚ ਮਾਂ ਵੀ ਹੈ? ਹਾਂ ਮਾਂ ਵੀ ਹੈ। ਤਾਂ ਤ੍ਰਿਪਤਾ ਜੀ ਨੇ ਪੁੱਛ ਲਿਆ, ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ? ਤਾਂ ਸਤਿਗੁਰ ਮਾਤਾ ਦਾ ਨਾਮ ਦੱਸ ਦਿਨ, ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸ ਦਿਨ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਵਿੱਚ ਦੂਸਰੇ ਨੰਬਰ 'ਤੇ ਆਇਆ ਹੈ। ਸਤਿਗੁਰ ਕਹਿੰਦੇ ਨੇ, ਮਾਤਾ ਮਤ ਪਿਤਾ ਸੰਤੋਖ ਹੈ, ਸਤ ਭਾਈ ਕਰ ਇਹ ਵਿਸੇਖ। ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ, ਚੰਗੀ ਮਤ ਹੈ, ਇਹ ਕਦਮ ਕਦਮ 'ਤੇ ਮੇਰੀ ਰੱਖਿਆ ਕਰਦੀ ਹੈ, ਮੇਰੀ ਹਿਫਾਜ਼ਤ ਕਰਦੀ ਹੈ। ਅਸੀਂ ਉਸਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ, ਪਰ ਗੁਰੂ ਨਾਨਕ ਕਹਿੰਦੇ ਨਹੀਂ, ਉਸਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ, ਯਤੀਮ ਉਸਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ। ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ, ਠੋਕਰਾਂ ਤੋਂ ਕਈ ਦਫ਼ਾ ਬਚ ਵੀ ਸਕਦਾ, ਪਰ ਜਿਸ ਦੀ ਮਤ ਮਰ ਜਾਏ ਉਹ ਤਾਂ ਕਦਮ ਕਦਮ 'ਤੇ ਠੋਕਰਾਂ ਖਾਂਦਾ। ਬੁੱਧੀਹੀਨ ਮਨੁੱਖ ਕਦਮ ਕਦਮ 'ਤੇ ਠੋਕਰਾਂ ਖਾਂਦੇ ਨੇ। ਤਾਂ ਸਾਹਿਬ ਕਹਿੰਦੇ ਨੇ ਕਿ ਚੰਗੀ ਮਤ, ਸ੍ਰੇਸ਼ਟ ਮਤ, ਉੱਤਮ ਵਿਚਾਰ, ਉੱਤਮ ਫਿਲਸਫਾ, ਪ੍ਰਭੂ ਚਿੰਤਨ, ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ ਔਰ ਹਰ ਕਦਮ 'ਤੇ ਮੇਰੀ ਹਿਫਾਜ਼ਤ ਕਰਦੀ ਹੈ, ਮੇਰੀ ਪਾਲਣਾ ਕਰਦੀ ਹੈ, ਮੇਰੇ 'ਤੇ ਮਮਤਾ ਡੁਲਾਉਂਦੀ। ਤਾਂ ਠੀਕ ਹੈ, ਚੰਗੀ ਮਤ ਇਹ ਮਾਂ ਹੋਈ, ਪਿਤਾ ਕੌਣ ਹੈ? ਸੰਸਾਰ ਦੇ ਜਿਤਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ ਹੈ। ਜਦ ਮਤ ਮਰ ਜਾਏ ਤਾਂ ਮਨੁੱਖ ਗੁੰਡਾ ਹੋ ਜਾਂਦਾ ਹੈ, ਬਦਮਾਸ਼ ਹੋ ਜਾਂਦਾ ਹੈ, ਦੁਰਾਚਾਰੀ ਹੋ ਜਾਂਦਾ ਹੈ, ਚੋਰ ਬਣ ਜਾਂਦਾ ਹੈ। ਦੁਨੀਆਂ ਵਿੱਚ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾਂ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ, ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ, ਬਲਕਿ ਉਹ ਤੇ ਵਿਚਾਰੇ ਦਇਆ ਦੇ ਪਾਤਰ ਨੇ। ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੀਮ ਨੇ, ਕਈ ਦਫ਼ਾ ਉਹ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਦੇ ਵਿੱਚ ਭਾਗੀ ਬਣ ਜਾਂਦੇ ਨੇ। ਤੋ ਮਾਤਾ ਮਤ ਪਿਤਾ ਸੰਤੋਖ, ਸਾਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਂ ਹੈ ਸੰਤੋਖ, ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ ਹੈ। ਲੋਭ ਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ, ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ, ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ। ਜੋ ਕੁਛ ਹੈ ਜੈਸਾ ਹੈ ਪ੍ਰਵਾਨ ਹੈ ਕਬੂਲ ਹੈ। ਲੋਭੀ ਦੀ ਮਾਨਸਿਕ ਦਸ਼ਾ ਕੀ ਹੈ? ਜੋ ਕੁਛ ਹੈ ਜੈਸਾ ਹੈ ਕਬੂਲ ਨਹੀਂ, ਜੈਸਾ ਪਰਿਵਾਰ ਹੈ, ਜੈਸਾ ਸੰਸਾਰ ਹੈ, ਜੈਸੇ ਮਾਂ ਬਾਪ ਨੇ, ਜੈਸੀ ਧਨ ਸੰਪਦਾ ਹੈ, ਜੈਸੀ ਮੇਰੀ ਪ੍ਰਾਲਬਧ ਹੈ, ਇਹ ਪ੍ਰਵਾਨ ਨਹੀਂ, ਇਹ ਕਬੂਲ ਨਹੀਂ। ਅਤੇ ਜਦ ਕਬੂਲ ਨਹੀਂ ਤਾਂ ਦੁਖੀ ਹੋਵੇਗਾ, ਬੇਚੈਨ ਹੋਵੇਗਾ। ਆਮ ਕਹਾਵਤ ਹੈ ਕਿ ਲੋਭੀ ਬੰਦਾ ਫੁੱਲਾਂ ਦੀ ਸੇਜ 'ਤੇ ਵੀ ਤੜਪਦਾ ਹੈ, ਸੰਤੋਖੀ ਬੰਦਾ ਅੰਗਾਰਿਆਂ 'ਤੇ ਬੈਠ ਕੇ ਵੀ ਮਸਤ ਰਹਿੰਦਾ ਹੈ। ਔਰ ਇਸ ਦੇ ਸਬੂਤ ਮਿਲੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਧਰਤੀ ਤਵੀ 'ਤੇ ਬੈਠ ਕੇ ਵੀ ਮੁਸਕਰਾਏ ਨੇ, ਪ੍ਰਭੂ ਦੇ ਗੀਤ ਗਾਏ ਨੇ। ਸੰਤੋਖੀ ਮਨੁੱਖ ਹਰ ਹਾਲਤ ਵਿੱਚ ਆਨੰਦ ਵਿੱਚ ਹੋਵੇਗਾ, ਔਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ, ਦੁਖੀ ਹੋਵੇਗਾ। پریشان ہوئے گا۔ صاحب کہنے میرے پتا دا نا ہے سنتوک، ایک گاتھا چیتے آئی ہے، فاتح اعظم سکندر کہندے نے جد ہندوستان نو فتح کرن واسطے آیا لمبی چوڑی سینا لے کے، تا جس وقت دریائے سندھ عبور کرن لگا سندھ دے تٹ دے تے ایک عجیب مست فقیر لیٹے ہویا سی ریت دے چ۔ سینا ساری دریا پار کر چکی سی، آخری ٹکڑی دے چ سکندر آپ سی، اس مست فقیر نو ویکھ کے رک گیا۔ بچپن تو ہی سکندر فقیران دا مشتاق رہا ہے۔ نیڑے چلا گیا، ریت دے چلیٹے آیا اے مہاتما، ویکھ دا اے سکندر نو، پوچھ بیٹھا سکندر کتھے چلے ہیں، کیڑے پاسے گمن کیتا ہے؟ سکندر کہن لگا فقیر سائیں میں ہندوستان فتح کرن چلا ہے لمبی چوڑی سینا لے کے۔ تو فقیر کہن لگا ٹھیک ہے، اے دس جد تو ہندوستان فتح کر لویں گا پھر کی کریں گا؟ آکھن لگا پھر میں ہاتھ دے اتے ہاتھ دھر کے تھوڑی بیٹھنا، میں کوئی ہور ملک فتح کراں گا۔ فقیر کہن لگا جے تو ہور ملک بھی فتح کر لیا پھر کی کریں گا؟ کہندے نے جتنے چر تک صحیح جواب نہ ملے سوال اپنی تھان تے کھڑا رہندا ہے، سمادھان صحیح نہ ہوئے تو سمسیا اپنی تھان تے کھڑی رہندی۔ سکندر حیران ہویا سوال تے اپنی تھان تے کھڑا، میں جو بھی جواب دینا او دے نال سوال مٹدا نہیں اس فقیر دا۔ تو اس فقیر نے کہا جے کلپت کیتا ہویا تو ہور ملک بھی فتح کر لیا پھر کی کریں گا؟ تا سکندر کہن لگا پھر میں کوئی ہور ملک فتح کراں گا، میں بیٹھے نہیں رہنا، میں سست آدمی نہیں ہاں، میں کوئی ہور ملک فتح کراں گا۔ فقیر کہن لگا ٹھیک ہے پر سوال تے اپنی تھان تے کھڑا ہے، جے تو ہور ملک بھی فتح کیتا پھر کی کریں گا؟ غصے چا کے سکندر کہن لگا میں ساری دنیا فتح کراں گا، زمین دا ایک انچ خطہ بھی نہیں رہن دیاں گا جو میرے قبضے وچ نہ ہوئے، جو میری پکڑ وچ نہ ہوئے، میں ساری دنیا فتح کراں گا۔ سکندر سوچدا ہے ہن سوال ختم، پر نہیں، فقیر پھر بولے، اچھا سکندر اے دس جد تو ساری دنیا فتح کر لویں گا پھر کی کریں گا؟ یہ تے خواب و خیال دے بھی نہیں سوچیا سی سکندر نے کہ اس تو اگاں بھی کوئی جواب دینا پے گا۔ سکندر جد تو ساری دنیا فتح کر لویں گا پھر کی کریں گا؟ تو پھر سکندر کہن لگا پھر میں اپنے گھر جاواں گا آرام کراں گا، یونان واپس جاواں گا آرام کراں گا۔ فقیر کہن لگا تو سو پواڑے پا کے آرام کریں گا؟ تے اسی آرام کر رہے ہاں، اسی ریت وچ لیٹے ہاں، اسی آرام کر دے پے ہاں، جے تو آرام کرنا ہے تے آ ایتھے لیٹ جا، اسی آرام دے چاں، تو سو پواڑے پا کے آرام کریں گا تے اسی آرام دے چاں، ایتھے تو سوئم اندازہ لگا تو اگے ہیں کہ اسی اگے ہاں۔ اتہاس گواہ ہے ہندوستان تو واپس جاندے ہویا سکندر رستے دے چ ہی دم توڑ گیا، انہوں آرام نصیب نہ ہویا۔ منکھ دی کئی دفعہ ساری بھج دوڑ آرام واسطے ہوندی ہے، تے آرام اسے دن نصیب ہوندا ہے جد چار منکھ چک کے چتا تے رکھ دین دن، اس تو پہلے آرام کتھے؟ بھج دوڑ ہے آرام واسطے، پر بھج دوڑ منکھ دے کول رہ جاندی ہے آرام نہیں رہ جاندا۔ پر جے من دے سنتوک ہوئے تے ایسا منک ہر وقت بشرام دے چھے، ایسا منک ہر وقت آرام دے چھے، او دی بھج دوڑ دے چھے بھی کچھ بشرام ہوئے گا۔ تو صاحب گرو نانک دیو جی مہاراج دا فرمان، سنتوک میرا پتا، میں جتھے بھی جانا اے مینو بشرام دے چھے رکھدا ہے، آرام دیندا ہے، سکون دیندا ہے۔ ماتا مت پتا سنتوک، ست بھائی کر اے وسیک۔ تو ترپتا جی نے پوچھا نانک جی اے تے گل سمجھ دے چھ آ گئی کہ جو مت ہے سریشٹ مت ہے اے تھوڑی ماں ہے، جو سنتوک ہے اے تھوڑا پتا ہے، پر پروار وچ صرف ماں باپ تے نہیں ہوندے، پتنی بھی ہوندی ہے۔ اسی سلکھنی نال تھوڑا ویاہ رچایا سی، ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸ ਦੇ ਚ ਪਤਨੀ ਹੈ? ਕਿਆ ਉਸ ਦੇ ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਨੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਵੇਂ ਸੱਸੁਰ ਭਏ, ਕਰਨੀ ਕਾਮਣ ਕਰਮਨ ਲੈ, ਕਰਨੀ ਭਗਤੀ ਉੱਚਾ ਇਖਲਾਕ ਆਚਰਨ। ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, ਅੱਠੇ ਪੈਰ ਮੇਰੇ ਨਾਲ ਰਹਿੰਦੀ ਹੈ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਾਹਿਬ ਕਹਿੰਦੇ ਨੇ ਸਾਹਾ ਸਰਮ ਸੁਰਤ ਦੋਵੇਂ ਸੱਸੁਰ ਭਏ। ਸਰਮ ਮਿਹਨਤ, ਸੁਰਤ ਸਿਆਣਪ ਵਿਚਾਰ ਟਿਕਾਓ ਇਕਾਗਰਤਾ, ਮਿਹਨਤ ਰੂਪੀ ਸੋਹਰਾ ਤੇ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ, ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿੱਚਰ ਵਸੀ ਪਿਤਾ ਕੇ ਸਾਥ, ਤਿੱਚਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। ਭਗਤੀ ਨੂੰ ਨਾਰ ਆਖਿਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਕਹਿੰਦੇ ਨੇ ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਗਿਆਨ ਦਾ ਜਨਮ ਤਰਕ ਤੋਂ ਹੈ, ਸੰਸਿਆ ਤੋਂ ਹੈ, ਭਗਤੀ ਦਾ ਜਨਮ ਸ਼ਰਧਾ ਤੋਂ ਹੈ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਆਉਂਦੀ ਹੈ, ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ। ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ, ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ ਹੈ। ਦੋਹਾਂ ਨੇ ਸੰਪੂਰਨ ਹੋਣਾ ਹੈ। ਭਾਰਤ ਦੇ ਰਿਸ਼ੀ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ, ਇਸਤਰੀ ਵੀ ਅਰਧ ਅੰਗ ਹੈ, ਦੋਵੇਂ ਅਰਧ ਅੰਗ ਨੇ। ਸਰੀਰ ਕਰਕੇ, ਆਕਾਰ ਕਰਕੇ ਤੇ ਇਹ ਅਰਧ ਅੰਗ ਹਨ, ਪਰ ਵਿਚਾਰ ਕਰਕੇ, ਸੂਖਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ। ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ, ਪੁਰਸ਼ ਅਧੂਰਾ ਹੀ ਰਹਿੰਦਾ ਹੈ। ਤਰਕ ਤੇ ਨਾਸਤਿਕਤਾ ਦੇ ਜਨਮਦਾਤੇ ਪੁਰਸ਼ ਨੇ, ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ, ਕਹਿੰਦੇ ਨੇ ਇਸਨਾਂ ਦੇ ਚ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇਗੀ। ਕਿਉਂਕਿ ਸ਼ਰਧਾ ਹੈ, ਗਿਆਨ ਨਹੀਂ। ਪੁਰਸ਼ ਕੋਲ ਗਿਆਨ ਹੈ, ਸ਼ਰਧਾ ਨਹੀਂ, ਦੋਵੇਂ ਅਧੂਰੇ ਰਹਿ ਜਾਂਦੇ। ਗਿਆਨ ਅੱਖ ਹੈ, ਸ਼ਰਧਾ ਪੈਰ ਹੈ। ਹੁਣ ਚੱਲਣ ਵਾਸਤੇ ਪੈਰ ਹੋਵਣ, ਵੇਖਣ ਵਾਸਤੇ ਅੱਖ ਨਾ ਹੋਵੇ, ਮਨੁੱਖ ਭਟਕ ਜਾਏਗਾ। ਵੇਖਣ ਵਾਸਤੇ ਅੱਖ ਹੋਵੇ, ਚੱਲਣ ਵਾਸਤੇ ਪੈਰ ਨਾ ਹੋਵਣ, ਤਾਂ ਵੀ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਜਦ ਕਿਸੇ ਮਨੁੱਖ ਦੇ ਅੰਦਰ, ਚਾਹੇ ਉਹ ਇਸਤਰੀ ਹੈ ਤੇ ਚਾਹੇ ਉਹ ਪੁਰਸ਼ ਹੈ, ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ, ਦੋਹਾਂ ਦਾ ਅਵਤਰਣ ਹੋ ਜਾਏ, ਉਹ ਮਨੁੱਖ ਪੂਰਨ ਪੁਰਖ ਹੋ ਜਾਂਦਾ ਹੈ, ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ। ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ, ਉਹਦੇ ਅੰਦਰ ਭਗਤੀ ਵੀ ਹੈ, ਉਹਦੇ ਅੰਦਰ ਸ਼ਰਧਾ ਵੀ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਤਾ ਮਤ ਮਤ ਵਿਚਾਰ ਉਜਵਲ ਮਤ ਗਿਆਨ ਦਾ ਪਹਿਲੇ ਜ਼ਿਕਰ ਹੀ ਕਰ ਦਿੱਤਾ। ਸਰਮ ਸੁਰਤ ਦੋਵੇਂ ਸੱਸੁਰ ਭਏ, ਕਰਨੀ ਕਾਮਣ ਕਰਮਣ ਲੈ। ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਭਾਵ ਮੈਨੂੰ ਆਪਣੀ ਮਿਹਨਤ ਤੇ ਭਰੋਸਾ ਹੈ, ਮੈਨੂੰ ਆਪਣੀ ਮੁਸ਼ਕਤ ਤੇ ਭਰੋਸਾ ਹੈ। ਗੁਰੂ ਨਾਨਕ ਦੀ ਦੁਨੀਆ ਸੁਸਤ ਨਹੀਂ ਹੈ, ਆਪ ਮੁਸ਼ਕਤ ਨੂੰ ਬੜੀ ਪ੍ਰਧਾਨਤਾ ਦਿੰਦੇ ਨੇ। ਉਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਵੇਂ ਉਦਮ ਕਰਕੇ ਹੀ ਧਨ ਕਮਾਈਦਾ ਹੈ, ਉਦਮ ਕਰਕੇ ਹੀ ਧਰਮ ਕਮਾਈਦਾ ਹੈ। ਮੁਫ਼ਤ ਵਿੱਚ ਧਨ ਨਹੀਂ ਮਿਲਦਾ, ਮੁਫ਼ਤ ਵਿੱਚ ਧਰਮ ਵੀ ਨਹੀਂ ਮਿਲਦਾ। ਹੋ ਸਕਦਾ ਹੈ ਧਨ ਮੁਫ਼ਤ ਵਿੱਚ ਵੀ ਮਿਲ ਜਾਏ, ਧਰਮ ਕਤਈ ਮੁਫ਼ਤ ਵਿੱਚ ਨਹੀਂ ਮਿਲਦਾ। ਕਮਾਉਣਾ ਪੈਂਦਾ, ਲਾਜ਼ਮੀ ਕਮਾਉਣਾ ਪੈਂਦਾ। ਅਸੀਂ ਦੇਖਦੇ ਹਾਂ ਪਿਤਾ ਦਾ ਕਮਾਇਆ ਹੋਇਆ ਧਨ ਪੁੱਤਰ ਨੂੰ ਮਿਲ ਜਾਂਦਾ ਹੈ, ਕਈ ਦਫ਼ਾ ਦਾਦੇ ਦਾ ਕਮਾਇਆ ਹੋਇਆ ਧਨ ਪੋਤਰੇ ਨੂੰ ਮਿਲ ਜਾਂਦਾ ਹੈ, ਪਰ ਧਰਮ ਤੇ ਸਵੈਮ ਕਮਾਉਣਾ ਪੈਂਦਾ, ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲ ਸਕਦਾ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਧਰਮ ਘਟਦਾ ਜਾ ਰਿਹਾ ਹੈ। ਕਿਉਂਕਿ ਧਨ ਤੇ ਦੂਸਰੇ ਦਾ ਵੀ ਮਿਲ ਸਕਦਾ, ਪਿਓ ਦਾ ਧਨ ਪੁੱਤਰ ਨੂੰ ਮਿਲ ਗਿਆ, ਦਾਦੇ ਦਾ ਧਨ ਪੋਤਰੇ ਨੂੰ ਮਿਲ ਗਿਆ, ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ, ਧਰਮ ਦੀ ਲਾਟਰੀ ਨਹੀਂ ਨਿਕਲਦੀ। ਧਰਮ ਤੇ ਸਵੈਮ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ, ਮਿਹਨਤ ਕਰਕੇ ਕਮਾਉਣਾ ਪੈਂਦਾ, ਔਰ ਇਹ ਨਿੱਜੀ ਸੰਪਦਾ ਖੁਦ ਨਿੱਜੀ ਹੱਥਾਂ ਨਾਲ ਸੰਗ੍ਰਹਿ ਕਰਨੀ ਪੈਂਦੀ ਹੈ। ਇਸ ਵਾਸਤੇ ਸੰਸਾਰ ਵਿੱਚ ਧਨ ਵੱਧਦਾ ਜਾ ਰਿਹਾ ਹੈ, ਔਰ ਦਿਨ ਬ ਦਿਨ ਧਰਮ ਘਟਦਾ ਜਾ ਰਿਹਾ ਹੈ। ਇੱਥੇ ਧਰਮ ਜੋ ਹੈ ਪਿਓ ਪੁੱਤਰ ਨੂੰ ਨਹੀਂ ਦੇ ਸਕਦਾ ਔਰ ਪੁੱਤਰ ਵੀ ਪਿਤਾ ਨੂੰ ਨਹੀਂ ਦੇ ਸਕਦਾ। ਧਨ ਐਸਾ ਹੈ ਕਿ ਪੁੱਤਰ ਨੇ ਕਮਾਇਆ ਉਹ ਪਿਤਾ ਦੀ ਝੋਲੀ ਚ ਪਾ ਸਕਦਾ ਔਰ ਪਿਤਾ ਨੇ ਕਮਾਇਆ ਉਹ ਪੁੱਤਰ ਦੇ ਹੱਥਾਂ ਚ ਦੇ ਸਕਦਾ ਪਰ ਧਰਮ ਸਵੈਮ ਕਮਾਉਣਾ ਪੈਂਦਾ ਹੈ। ਪਿਓ ਪੁੱਤਰ ਨੂੰ ਨਹੀਂ ਦੇ ਸਕਦਾ, ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ। ਇਸ ਦਾ ਇਤਿਹਾਸਕ ਸਬੂਤ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੀ ਬੜੀ ਕੋਸ਼ਿਸ਼ ਸੀ ਕਿ ਮੇਰਾ ਜਿਹੜਾ ਵੱਡਾ ਪੁੱਤਰ ਹੈ ਪ੍ਰਿਥੀ ਚੰਦ ਇਹ ਵੀ ਨਾਮ ਦਾ ਰਸੀਆ ਬਣੇ, ਇਹ ਵੀ ਬਾਣੀ ਪੜ੍ਹੇ, ਇਹ ਵੀ ਪਰਮਾਤਮਾ ਨਾਲ ਜੁੜੇ। ਪਰ ਨਹੀਂ, ਉਹ ਝਗੜਦਾ ਹੀ ਰਿਹਾ, ਉਹ ਨਾਸਤਿਕ ਹੀ ਰਿਹਾ, ਉਹ ਕਲੇਸ਼ ਪਾਉਂਦਾ ਰਿਹਾ। ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ ਤਿੰਨ ਸਿਉ ਜਗਰਤ ਪਾਪ। ਉਹ ਲੜਦਾ ਹੀ ਰਿਹਾ, ਝਗੜਦਾ ਰਿਹਾ, ਇੱਛਾ ਖਾਹਿਸ਼ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਿਥੀ ਚੰਦ ਭਗਤ ਨਾ ਬਣ ਸਕਿਆ, ਸੰਤ ਨਾ ਬਣ ਸਕਿਆ, ਧਰਮੀ ਨਾ ਬਣ ਸਕਿਆ। ਕਿੱਥੇ ਪਿਤਾ ਪੁੱਤਰ ਦੀ ਝੋਲੀ ਚ ਨਹੀਂ ਪਾ ਸਕਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ, ਜੋ ਧਰਮ ਮੇਰੇ ਕੋਲ ਹੈ, ਉਹ ਮੇਰੇ ਬਾਪੂ ਕੋਲ ਵੀ ਹੋਵੇ, ਉਹ ਮੇਰੇ ਪਿਤਾ ਕੋਲ ਵੀ ਹੋਵੇ। ਪਰ ਨਹੀਂ, ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ। ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ ਉਹ ਹਰਨਾਕਸ਼ ਕੋਲ ਨਹੀਂ ਸੀ। ਚਾਹੁੰਦੇ ਸਨ ਪ੍ਰਹਿਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ, ਪਰ ਗੱਲ ਨਹੀਂ ਬਣੀ। ਚਾਹੁੰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ, ਪਰ ਗੱਲ ਨਾ ਬਣੀ। ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ, ਸਵੈਮ ਕਮਾਉਣੀ ਪੈਂਦੀ ਹੈ, ਆਪ ਕਮਾਉਣੀ ਪੈਂਦੀ ਹੈ। ਮਨੁੱਖ ਉਸੇ ਦਿਨ ਪੂਰਨ ਬਣਦਾ ਹੈ, ਧਾਰਮਿਕ ਤੌਰ 'ਤੇ ਉਸੇ ਦਿਨ ਧਨਵਾਨ ਬਣਦਾ ਹੈ ਜਿਸ ਦਿਨ ਇਸਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਧਾ ਵੀ ਹੋਵੇ, ਅੰਦਰੋਂ ਪੂਰਨ ਹੋ ਜਾਂਦਾ। ਤੋ ਸਾਹਿਬ ਕਹਿੰਦੇ ਨੇ ਮਿਹਨਤ ਮੁਸ਼ਕਤ ਇਹ ਮੇਰਾ ਸਹੁਰਾ ਹੈ, ਸੁਰਤ ਮੇਰੀ ਸੱਸ ਹੈ। ਇਹਨਾਂ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਉਹ ਮੇਰੀ ਕਾਮਣ ਹੈ, ਕਰਨੀ ਕਾਮਣ ਹੈ ਕਰ ਮਨ ਲੈ। ਤਾਂ ਤ੍ਰਿਪਤਾ ਜੀ ਬੋਲ ਉੱਠੇ, ਨਾਨਕ ਜੀ ਸੁਲੱਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ, ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸਨੇ ਕਰਾਇਆ ਔਰ ਕਦੋਂ ਹੋਇਆ? ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ। ਸਾਹਿਬ ਕਹਿੰਦੇ ਨੇ ਸਾਹਾ ਸੰਯੋਗ ਵਿਆਹ ਵਿਜੋਗ, ਸਤ ਪੁਰਸ਼ਾਂ ਦਾ ਜੋ ਸੰਯੋਗ ਹੋਇਆ, ਜੋ ਸਤਸੰਗ ਨਸੀਬ ਹੋਏ, ਇਹ ਮੇਰੀ ਮੰਗਣੀ ਹੋਈ ਸੀ। ਸਤ ਪੁਰਸ਼ਾਂ ਦੀ ਸੋਭਤ ਵਿੱਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ, ਸਤਸੰਗ ਦਾ ਸੰਯੋਗ ਮੇਰੀ ਮੰਗਣੀ ਹੋਈ ਸੀ। ਤੇ ਜਦ ਵਿਕਾਰਾਂ ਦਾ ਵਿਯੋਗ ਹੋ ਗਿਆ, ਦੁਰਾਚਾਰ ਨਿਕਲ ਗਏ, ਦੁਸ਼ਕਰਮ ਢਹਿ ਗਏ, ਤਾਂ ਮੇਰਾ ਵਿਆਹ ਹੋ ਗਿਆ, ਇਹ ਮੇਰਾ ਵਿਆਹ ਹੋਇਆ। ਦੁਸ਼ਕਰਮ ਦੇ ਖਤਮ ਹੁੰਦਿਆਂ, ਗਲਤ ਵਿਚਾਰਾਂ ਦੇ ਖਤਮ ਹੁੰਦਿਆਂ, ਗਲਤ ਕਰਮ ਦੇ ਮਿਟਦਿਆਂ ਹੀ ਭਗਤੀ ਪ੍ਰਗਟ ਹੋ ਗਈ, ਭਗਤੀ ਮੈਨੂੰ ਮਿਲ ਗਈ। ਸਾਹਾ ਸੰਯੋਗ ਵਿਆਹ ਵਿਯੋਗ, ਸਤਪੁਰਸ਼ਾਂ ਦੇ ਸੰਯੋਗ ਨਾਲ ਰਿਸ਼ਤਾ ਜੁੜਿਆ ਸੀ। ਗੁਲਿਸਤਾਨ ਵਿੱਚ ਇੱਕ ਬੋਲ ਬੜਾ ਕੀਮਤੀ ਹੈ, ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਦੀ ਇਹ ਮਹਾਨ ਰਚਨਾ ਹੈ ਗੁਲਿਸਤਾਨ। ਕਹਿੰਦੇ ਨੇ ਉਹ ਇੱਕ ਦਿਨ ਬੈਠੇ ਸਨ, ਹੱਥ ਧੋ ਰਹੇ ਸਨ ਮਿੱਟੀ ਦੇ ਨਾਲ, ਕੋਲ ਬੈਠੇ ਉਹਨਾਂ ਦੇ ਸ਼ਾਗਿਰਦ ਉਹ ਪੁੱਛਦੇ ਨੇ, ਉਸਤਾਦ ਜੀ ਤੁਹਾਡੇ ਚਿਹਰੇ 'ਤੇ ਹਰ ਵਕਤ ਮਸਤੀ ਰਹਿੰਦੀ ਹੈ, ਰੌਣਕ ਰਹਿੰਦੀ ਹੈ, ਤੁਸੀਂ ਖੁਸ਼ ਰਹਿੰਦੇ ਹੋ, ਆਨੰਦ ਦੇ 'ਚ ਰਹਿੰਦੇ ਹੋ, ਜਦਕਿ ਅੱਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ, ਪਰ ਤੁਸੀਂ ਅੱਠੇ ਪੈਰ ਖੁਸ਼ ਰਹਿੰਦੇ ਹੋ, ਅੱਠੇ ਪੈਰ ਪ੍ਰਸੰਨ ਰਹਿੰਦੇ ਹੋ, ਅੱਠੇ ਪੈਰ ਖੇੜੇ 'ਤੇ ਮਸਤੀ ਵਿੱਚ ਰਹਿੰਦੇ ਹੋ, ਆਖਿਰ ਤੁਹਾਡੇ ਕੋਲ ਐਸੀ ਕੀ ਚੀਜ਼ ਹੈ, ਸਾਨੂੰ ਵੀ ਇਹ ਰਾਜ਼ ਦੱਸੋ। ਤਾਂ ਕਹਿੰਦੇ ਨੇ ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ, ਉਸ ਮਿੱਟੀ ਨੂੰ ਆਪ ਸੁੰਘਣ ਲੱਗਦਾ, ਕਾਫੀ ਦੇਰ ਤੱਕ ਸੁੰਘਦੇ ਰਹੇ। ਸ਼ਾਗਿਰਦ ਕਹਿੰਦੇ ਰਹੇ, ਉਸਤਾਦ ਜੀ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਤਨੀ ਪ੍ਰਸੰਨਤਾ ਕਿਸ ਤਰ੍ਹਾਂ ਹੈ, ਇਤਨਾ ਖੇੜਾ ਕਿਸ ਤਰ੍ਹਾਂ ਹੈ। ਸ਼ੇਖ ਸਾਦੀ ਕਹਿਣ ਲੱਗੇ, ਤੁਹਾਡਾ ਸਵਾਲ ਮੈਂ ਮਿੱਟੀ 'ਤੇ ਕੀਤਾ, ਮਿੱਟੀ ਬੋਲੇਗੀ, ਮੈਂ ਦੱਸਾਂਗਾ। ਹੈਰਾਨ ਨੇ ਵਿਦਿਆਰਥੀ, ਪਰ ਬੜੀ ਸੁੰਦਰ ਨਜ਼ਮ ਦੇ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਨੇ। ਗਿਲੇ ਖੁਸ਼ਬੂ ਦਰ ਹੁਮਾਮ ਰੋਜ਼ੇ, ਰਸੀਦ ਅਜ ਦਸਤੇ ਮਹਿਬੂਬ ਬਦਸਤਮ। ਕਹਿੰਦਾ ਹੈ ਕਿ ਇੱਕ ਦਿਨ ਘਰਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ। ਗੁਫਤਮ ਤੂੰ ਮੁਸ਼ਕੀ ਅੰਬਰ ਯਾ ਅੰਬੀਰੀ, کہ از خوشبو دلاں وی زے تو مستم. شیخ سعدی صاحب کہندے میں بولیا اس مٹی نوں آکھیا دس تو مشکی ہے امبر ہے امبیری ہے آیا کیڑا سینٹ ہے کیڑا عطر ہے تم کیونکہ تیری سگندھی نے میرے دل دماغ نوں معطر کر دیتا ہے. ایتے تو مٹی مشکی امبر امبیری غزنی کابل دیچ جو عطر ورتے جاندے نے انہاں دے نام نے پراچین سمیت. گفتم تو مشکی امبر یا امبیری کہ از خوشبو دلاں وی زے تو مستم. دستے صحیح تو مشکی ہیں امبر ہیں امبیری ہیں کون ہیں کیونکہ تیری سگندھی نے میرے دل دماغ نوں معطر کر دیتا. شیخ سعدی لکھ دین مٹی بولی باؤ گفتا من گلے نا چیز بودم ولیکن مدتے باگل نشستم. مٹی بولی اے شیخ اے فقیر سائیں میں ایک ناچیز مٹی ہاں. باؤ گفتا من گلے ناچیز بودم گلے مٹی میں ایک ناچیز مٹی ہاں ولیکن مدتے باگل نشستم پر میں ایک خاص سمے تک پھلاں دے کول رہی ہاں پھلاں دی جڑاں دے وچ رہی ہاں پھلاں دی سنگت کیتی ہے جمالے ہم نشیں درمن اثر کرد وگرنا من ہما خاکم کے ہستم. پھلاں دی سنگت کر کے پھلاں دی نیڑ کر کے میرے وچ وی سگندھی آ گئی ہے مہک آ گئی ہے ورنہ میں تے ایک ناچیز مٹی ہاں. تو شیخ سعدی صاحب کہن لگے میں ایک ناچیز مٹی دا پتلا ست پرشاں دی صحبت کر کے اے گناں دی سگندھی میرے اندر پیدا ہوئی ہے. یہ جو مہک ہے یہ میری اپنی نہیں کسے تو ملی ہے. یہ جو چمک دمک میرے کول ہے یہ میری اپنی نہیں مینوں کسے تو ملی ہے. تو صاحب گرو نانک دیو جی مہاراج دا فرمان ست پرشاں دی جو صحبت نصیب ہوئی یہ میری منگنی ہوئی اور سنسارک وکاراں دا جو تیاگ ہو گیا یہ میرا ویاہ ہویا. تو ترپتا جی نے پوچھ لیا پتر نانک اس بھگتی روپی کامڑ نے کسی سنتت نو بھی جنم دیتا ہے تھوڑی کوئی اولاد بھی ہے تھوڑا کوئی بچہ بھی ہے کیونکہ پروار بچے تو بنا بھی تے ادھورا ہے. صاحب کہنے ہاں سچ سنتت کہو نانک جوگ اس بھگتی روپی کامڑ نے سچ روپی پتر نو جنم دیتا ہے گیان روپی پتر نو جنم دیتا ہے ایشور نو جنم دیتا ہے. حیران ہو گئے کہ ایشور دے نام بھگت لوگ رکھتے ہیں. ہوں ماں باپ بچیاں دے نام رکھتے ہیں پر بھگت رب دے نام رکھتے ہیں جو جگت پتا. یہ گل الٹی ہے. ماں باپ بچیاں نو جنم دے دین بھگت رب نو جنم دے دین. سادھو ستم جانو نانک پریت کارنے گرو ارجن دیو جی مہاراج دا کہنا اگر سادھو تے بھگت نہ ہون تو ایشور دی ہوند دا کوئی پتا بھی نہیں چلے گا. یہ وہی پرگٹ کر دے اس دی ہوند نو اس دی اصلیت نو اس دی واسطوکتا نو جگت دے سامنے رکھ دین. تو سچ روپی پتر نو جنم دیتا ہے گیان روپی پتر نو جنم دیتا ہے کہو نانک جوگ میں اسے ہی پروار جوگا. مختصر اس پروار دی تفصیل گرو نانک دا کہنا ہے جتھے ستسنگ ہوئے گا اتھے چنگی مت ہوئے گی جتھے چنگی مت ہوئے گی اتھے سنتوک ہوئے گا جتھے سنتوک ہوئے گا اتھے اپنی محنت تے بھروسہ ہوئے گا جتھے اپنی محنت تے ہی بھروسہ ہوئے گا پرالبت تے بھروسہ ہوئے گا اتھے سرت دے چ اکاگرتا ہوئے گی جتھے سرت دے چ اکاگرتا ہوئے گی اتھے وکاراں دا تیاگ ہوئے گا جتھے وکاراں دا تیاگ ہوئے گا اتھے بھگتی ہوئے گی اور جتھے بھگتی ہوئے گی اتھے گیان ہوئے گا اور جتھے گیان ہوئے گا اتھے پرماتما آپ ہوئے گا.